الحمد لله وكفى والصلاة والسلام على عباده الذين اصطفى خصوصا على افضلهم وخاتم النبيين محمد الامين وعلى آله وصحبه اجمعين اما بعد فاعوذ بالله السميع العليم من الشيطان الرجيم تلك الرسل فضلنا بعضهم على بعض منهم من قلم الله ورفع بعضهم درجات وآتينا عيسى ابن مريم البينات وأيدناه بروح القدس ولو شاء الله ما اقتتل الذين من بعدهم من بعد ما جاءتهم البينات ولكن اختلفوا فمنهم من آمن ومنهم من كفر ولو شاء الله ما اقتتلوا ولكن الله يفعل ما يريد صدق اللہ العلی العظیم. رب اشرح لی صدری ویسر لی امری واحلل عقدۃ من لسانی یفقہوا قولی. اللہم ربنا الہمنا رشدنا وعذنا من شرور انفسنا. یہ تیسرے پارے دی پہلی آیت. ادھے وچ دسیا گیا ہے کہ اللہ تعالی نے جڑے رسول کلے نے انہاں نوں بعض نو بعض دے اتے فضیلت دیتی ہے مختلف پہلوان چ. کلی فضیلت تے نبی اکرم صلی اللہ علیہ وسلم نو ہے سارے رسولان تے، لیکن بعض پہلو ایسے نے جنہاں چ باقی رسولان نو اللہ تعالیٰ نے کچھ چیزاں عطا کیتیاں نے کہ جنہاں دی فضیلت اس معاملے دے وچ ہے. اس آیت دے وچ ذکر ہے دو رسولان دا، حضرت موسیٰ علیہ السلام دا تے حضرت عیسیٰ علیہ السلام دا. حضرت موسیٰ علیہ السلام وہ نے جنہاں نو اللہ تعالیٰ نے شرف بخشیا کہ انہاں دے نال اس دنیا دے اتے کلام کیتا ہے ممبرائے الحجاب پردے دے پیچھے، جس طرح کلام کیتا جاندہ ہے. اور حضرت عیسیٰ علیہ السلام وہ نے کہ جنہاں دی مدد دے واسطے حضرت جبرائیل علیہ السلام انہاں دے نال نال رہندے سن، اور اللہ نے انہوں نے وہ معجزے دیتے نے جڑے کہ خدائی افعال نے، مردے نو زندہ کر دیں دے سن اللہ دے اذن نال، مٹی دا پرندہ بنا دے سن تے فوک مار دے سن تے وہ جاندار ہو جاندہ سی. اے ہیں جڑیاں فضیلتاں اللہ تعالیٰ نے بعض نو بعض تے دیتیاں نے. تلک رسول فضلنا بعضہم علی بعض. اے رسولاں دی جڑی جماعت ہے انہاں دے وچوں اساں فضیلت دیتی ہے باز نو باز دے. منہم من کلم اللہ، انہاں وچ اوہی نے جنہاں نال اللہ نے کلام کیتا. ورفع بعضہم درجات، اور بعض وہ نے جنہاں نے اللہ تعالی نے جنہاں دے درجے بلند کیتے نے. یہ دے اندر حضرت ابراہیم علیہ السلام دا ذکر بھی آ سکدا ہے. تین تین نسبتاں نے جڑیاں اللہ تعالی نے انہاں نوں عطا کیتیاں، انہاں نوں امام الناس بھی قرار دیتا، انہاں نوں خلیل اللہ بھی، اور ابو الانبیاء. وآتینا عیسیٰ ابن مریم البینات، اور عیسیٰ بیٹا مریم دا علیہ الصلوۃ والسلام انہاں نوں اللہ تعالی نے بڑیاں روشن معجزے دتے. وَیَدْنَاهُ بِرُوحِ الْقُدُسِ، اور خاص مدد کیتی انہاں دی روح القدس دے ذریعے، حضرت جبرائیل علیہ السلام دے ذریعے. وَلَوْ شَاءَ اللَّهُ مَا اقْتَتَلَ الَّذِينَ مِن بَعْدِهِم مِّن بَعْدِ مَا جَاءَتْهُمُ الْبَيِّنَاتُ، اور اگر اللہ چاہندا تے نہ لڑدے وہ لوگ جڑے انہاں دی بعد انہاں دی امتاں وچ سن، اس تو بعد کہ انہاں دے کول بینات موجود سن، انہاں دے کول اللہ تعالی دیاں کتاباں موجود سن، واضح ہدایت موجود سی. ولکن اختلفو، لیکن انہاں نے آپس وچ اختلاف کیتا. فمنہم من آمنا، انہاں چوں کچھ ہو سن جڑے کہ ایمان دے اتے قائم رہے. ومنہم من کفر، لیکن انہاں ہی امتیاں وچوں وہ بھی ہوئے کہ جنہاں نے کفر اختیار کیتا. ولو شاء اللہ ما اقتتلوا، اگر اللہ تعالیٰ چاہندا تو نہ لڑ دے. ولکن اللہ یفعل ما یرید، لیکن اللہ تعالیٰ چاہندا ہے جو کر گزردا ہے جو چاہندا ہے. یہ کہ اللہ تعالیٰ نے تھے اس معاملے چ جبر نہیں کیتا، ہدایت نو واضح کر دیتا، اپنی کتاباں نازل کر دیتیاں، اپنے رسولاں دے ذریعے انہاں تے عمل کر کے دکھا دیتا، تے پھر لوکاں نو اختیار دیتا کہ جی چاہے تو انہاں دا راہ اختیار کرن، اللہ دی کتاب تے عمل کرن، تے جی چاہے تو کفر کرن. اللہ تعالیٰ نے اس معاملے جبر نہیں کیتا بلکہ اختیار دیتا انساناں. ਇਹ ਹੈ ਜਿਹਦੇ ਨਤੀਜੇ ਦੇ ਵਿੱਚ ਫਿਰ ਉਮਤੀ ਜਿਹੜੇ ਨੇ ਆਪਸ ਵਿੱਚ ਲੜਦੇ ਰਹੇ, ਉਹਨਾਂ ਦੇ ਵਿੱਚੋਂ ਹੀ ਫਿਰ ਕੁਫਰ ਦੀ ਰਵਸ਼ ਇਖਤਿਆਰ ਕਰਨ ਵਾਲੇ ਬਣ ਗਏ, ਔਰ ਉਹਨਾਂ ਚੋਂ ਹੀ ਜਿਹੜੇ ਈਮਾਨ ਤੇ ਰਹੇ। ਯਾ ਆਯੂ ਅੱਲਜ਼ੀਨਾ ਆਮਨੂ ਅਨਫਿਕੂ ਮਿੰਮਾ ਰਜ਼ਕਨਾਕੁਮ, ਐ ਈਮਾਨ ਲਿਆਉਣ ਵਾਲਿਓ, ਅਨਫਿਕੂ ਮਿੰਮਾ ਰਜ਼ਕਨਾਕੁਮ, ਖਪਾ ਲਓ ਉਸ ਤੋਂ ਜੋ ਅਸਾਂ ਤੁਹਾਨੂੰ ਦਿੱਤਾ ਹੈ। ਅੱਲਾਹ ਤਾਲਾ ਨੇ ਜੋ ਇਨਸਾਨਾਂ ਨੂੰ ਦਿੱਤਾ ਹੈ ਉਹਦੇ 'ਚ ਸਲਾਹੀਅਤਾਂ ਵੀ ਨੇ, ਮੁਹਲਤ ਉਮਰ ਵੀ ਹੈ, ਵਸਾਇਲ ਵੀ ਨੇ। ਅੱਲਾਹ ਤਾਲਾ ਫਰਮਾ ਰਿਹਾ ਈਮਾਨ ਵਾਲਿਓ, ਇਹਨਾਂ ਨੂੰ ਖਪਾ ਲਓ ਜੋ ਕੁਛ ਅਸਾਂ ਦਿੱਤਾ ਹੈ। ਮਿਨ ਕਬਲੇ ਯਾ ਤੇ ਯੌਮਨ, ਇਸ ਤੋਂ ਪਹਿਲਾਂ ਕਿ ਉਹ ਦਿਨ ਆ ਜਾਏ, ਲਾ ਬੈਉਨ ਫੀਹੇ, ਜਿਸ ਦਿਨ ਕੋਈ ਸੌਦਾ ਨਹੀਂ ਹੋ ਸਕੇਗਾ, ਖਰੀਦੋ ਫਰੋਖਤ ਨਹੀਂ ਹੋ ਸਕੇਗੀ, ਵਲਾ ਖੁੱਲਤ ਉਨ, ਨਾ ਹੀ ਕੋਈ ਦੋਸਤੀ ਕੰਮ ਆਏਗੀ, ਵਲਾ ਸ਼ਫਾਤ ਉਨ, ਤੇ ਨਾ ਹੀ ਕੋਈ ਸਿਫਾਰਿਸ਼। ਵਲ ਕਾਫਿਰੂ ਨਾ ਹੁਮ ਜ਼ਾਲਿਮੂਨ, ਤੇ ਜਿਹੜੇ ਉਸ ਦਿਨ ਨੂੰ ਇਸ ਤੌਰ ਤੇ ਨਹੀਂ ਮੰਨਣਗੇ ਉਹ ਜ਼ਾਲਿਮ ਹੋਣਗੇ, ਉਹ ਕੋਈ ਨਾ ਕੋਈ ਰਾਇਤ ਜਿਹੜੀ ਹੈ ਆਪਣੇ ਆਪ ਨੂੰ ਦੇ ਲੈਣਗੇ, ਤੇ ਉਨਾ ਹੀ ਜ਼ੁਲਮ ਕਰ ਲੈਣਗੇ, ਉਨਾ ਹੀ ਆਪਣੇ ਆਮਾਲ ਦੇ ਅੰਦਰ ਕਮੀ ਕਰ ਲੈਣਗੇ। ਇਹ ਹੈ ਜਿਹੜਾ ਦੋ ਦਫਾ ਪਹਿਲਾਂ ਅਸੀਂ ਪੜ੍ਹ ਆਏ ਹਾਂ ਕਿ ਬਨੀ ਇਸਰਾਇਲ ਨੂੰ ਖਿਤਾਬ ਕਰਕੇ ਵੀ ਅੱਲਾਹ ਤਾਲਾ ਨੇ ਫਰਮਾਇਆ ਬੱਤਕ ਉਹ ਯੋਮ ਅੱਲਾ ਤਜੀ ਨਫਸੁਨਾ ਨਫਸਨ ਸ਼ਾਇਆ, ਉਹਨਾਂ ਨੂੰ ਵੀ ਕਹਿ ਦਿੱਤਾ ਕਿ ਉਸ ਦਿਨ ਦਾ ਬਚਾ ਕਰੋ, ਜਿਸ ਦਿਨ ਕੋਈ ਕਿਸੇ ਦੇ ਕੰਮ ਨਹੀਂ ਆਏਗਾ, ਨਾ ਉਸ ਦਿਨ ਕੋਈ ਸਿਫਾਰਿਸ਼ ਕੰਮ ਆਏਗੀ, ਤੇ ਨਾ ਉਸ ਦਿਨ ਕੋਈ ਕਫਾਰਾ ਕੰਮ ਆਏਗਾ, ਨਾ ਹੀ ਕੋਈ ਮਦਦ ਮਿਲ ਸਕੇਗੀ। ਉਹੀ ਹੈ ਜਿਹੜਾ ਮੁਸਲਮਾਨਾਂ ਨੂੰ ਖਿਤਾਬ ਕਰਕੇ ਵੀ ਫਰਮਾ ਦਿੱਤਾ, ਇਹ ਵੇਲਾ ਹੈ ਅੱਲਾਹ ਤਾਲਾ ਕੋ ਮਗਫਰਤ ਲੈਣ ਦਾ, ਤੇ ਜੋ ਅੱਲਾਹ ਨੇ ਸਲਾਹੀਅਤਾਂ ਦਿੱਤੀਆਂ ਉਹਨਾਂ ਨੂੰ ਲਾਣ ਦਾ ਤੇ ਖਪਾਉਣ ਦਾ, ਔਰ ਉਹਨਾਂ ਦੇ ਜ਼ਰੀਏ ਅੱਲਾਹ ਦੀ ਰਜ਼ਾ ਹਾਸਲ ਕਰਨ ਦਾ। ਜਦੋਂ ਮੁਹਲਤ ਉਮਰ ਮਿਲ ਗਈ ਤੇ ਫਿਰ ਕੋਈ ਛੁਡਾਉਣ ਵਾਲਾ ਨਹੀਂ ਲੱਭੇਗਾ। ਇਹ ਹੈ ਜਿਹੜਾ ਉਮਤਾਂ ਦੇ ਅੰਦਰ ਖਰਾਬੀ ਆਉਂਦੀ ਹੈ, ਔਰ ਉਹ ਸਮਝ ਲੈਂਦੇ ਨੇ ਕਿ ਅਸੀਂ ਤੇ ਫਲਾਂ ਉਮਰ ਚਾਂ ਇਸ ਕਰਕੇ ਅੱਲਾਹ ਦੇ ਚਾਹੇਤੇ ਹੈ, ਇਸ ਕਰਕੇ ਸਾਨੂੰ ਬਖਸ਼ ਦਿੱਤਾ ਜਾਏਗਾ, ਔਰ ਫਲਾਂ ਰਸੂਲ ਜਿਹੜਾ ਉਹਦਾ ਅੱਲਾਹ ਦੇ ਹਾਏ ਮੁਕਾਮ ਹੈ, ਉਹ ਜਿਹਨੂੰ ਜੀ ਚਾਹੇ ਬਖਸ਼ਾ ਲੇਗਾ। ਇਹ ਹੈ ਜਿਹੜਾ ਲੋਕਾਂ ਦੇ ਅੰਦਰ ਚੀਜ਼ਾਂ ਪੈਦਾ ਹੋਈਆਂ ਜਿਨ੍ਹਾਂ ਦੀ ਵਜ੍ਹਾ ਤੋਂ ਫਿਰ ਉਹਨਾਂ ਨੇ ਇਹ ਜ਼ਿੰਦਗੀਆਂ ਜ਼ੁਲਮ ਤੇ ਗੁਜ਼ਾਰੀਆਂ। ਇੱਥੇ ਜਿਹੜਾ ਹੈ ਅੱਲਾਹ ਤਾਲਾ ਦੇ ਹੁਕਮ ਨੂੰ ਸਾਹਮਣੇ ਰੱਖ ਕੇ ਨਹੀਂ ਗੁਜ਼ਾਰੀਆਂ, ਲੇਕਿਨ ਸਮਝਦੇ ਇਹ ਰਹੇ ਕਿ ਅਸੀਂ ਬਖਸ਼ੇ ਜਾਵਾਂਗੇ। ਜਿਸ ਵੇਲੇ ਕੁਰਾਨ ਮਜੀਦ ਨਾਜ਼ਲ ਹੋ ਰਿਹਾ ਸੀ, ਉਸ ਵੇਲੇ ਮੁਸ਼ਰਕੀ ਨੇ ਮੱਕਾ ਅੱਲਾਹ ਦੀਆਂ ਦੇ ਫਰਿਸ਼ਤਿਆਂ ਨੂੰ ਉਹਨਾਂ ਨੇ ਬੇਟੀਆਂ ਉਹਦੀਆਂ ਕਰਾਰ ਦਿੱਤਾ ਹੋਇਆ ਸੀ, ਤੇ ਉਹਨਾਂ ਦੀ ਪੂਜਾ ਪਾਠ ਕਰਦੇ ਸਨ, ਇਸ ਕਰਕੇ ਕਿ ਅੱਲਾਹ ਦੀਆਂ ਚਹਿਤੀਆਂ ਬੇਟੀਆਂ ਨੇ, ਇਹਨਾਂ ਨੂੰ ਇਖਤਿਆਰ ਹੋਏਗਾ ਉਸ ਦਿਨ ਸਾਨੂੰ ਬਚਾ ਲੈਣਗੇ। ਇਸੇ ਤਰ੍ਹਾਂ ਯਹੂਦ ਜਿਹੜੇ ਨੇ ਉਹ ਵੀ ਸਮਝਦੇ ਸਨ ਕਿ ਅਸੀਂ ਅੱਲਾਹ ਤਾਲਾ ਦੇ ਅੰਬੀਆ ਦੀ ਔਲਾਦ ਹਾਂ ਤੇ ਅਸੀਂ ਅੱਲਾਹ ਦੇ ਚਹੇਤੇ ਹਾਂ, ਇਸ ਕਰਕੇ ਸਾਨੂੰ ਵੀ ਬਖਸ਼ ਦਿੱਤਾ ਜਾਏਗਾ। ਇਹੀ ਮਾਮਲਾ ਨਸਾਰਾ ਨੇ ਕਰ ਲਿਆ, ਉਹਨਾਂ ਵੀ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਅੱਲਾਹ ਦਾ ਬੇਟਾ ਮੰਨ ਲਿਆ, ਔਰ ਸਮਝਦੇ ਸਨ ਕਿ ਅੱਲਾਹ ਦਾ ਬੇਟਾ ਜਿਹੜਾ ਹੈ ਉਹ ਕੁਰਬਾਨੀ ਦੇ ਗਿਆ, ਸਾਡੇ ਸਾਰੇ ਗੁਨਾਹਾਂ ਦਾ ਕਫਾਰਾ ਦੇ ਗਿਆ। ਤੇ ਇਹ ਹਨ ਜਿਹੜੇ ਮੁਖਤਲਿਫ ਅੰਦਾਜ਼ ਜਿਹੜੇ ਇਖਤਿਆਰ ਕੀਤੇ ਜਾਂਦੇ ਨੇ ਉਸ ਦਿਨ ਤੋਂ ਬਚਾਓ ਦੇ, ਉਹਨਾਂ ਦੀ ਨਫ਼ੀ ਕੀਤੀ ਜਾ ਰਹੀ ਹੈ ਕਿ ਦੇਖੋ ਉਸ ਦਿਨ ਕਿਸੇ ਨੂੰ ਕੋਈ ਇਖਤਿਆਰ ਨਹੀਂ ਹੋਏਗਾ, ਕੋਈ ਉਸ ਦਿਨ ਸੌਦਾ ਨਹੀਂ ਹੋ ਸਕੇਗਾ, ਕਿਸੇ ਦੇ ਕੋਲ ਕੋਈ ਚੀਜ਼ ਐਸੀ ਨਹੀਂ ਹੋਏਗੀ ਜਿਹੜਾ ਦੇ ਕੇ ਉਸ ਦਿਨ ਛੁੱਟ ਸਕੇ, ਕੋਈ ਉਸ ਦਿਨ ਦੋਸਤੀ ਜਿਹੜੀ ਹੈ ਉਹ ਕੰਮ ਨਹੀਂ ਆਏਗੀ, ਕਿਉਂਕਿ ਦੋਸਤੀ ਤੇ ਹੈ ਅੱਲਾਹ ਤਾਲਾ ਦੀ ਇਨਸਾਨਾਂ ਦੇ ਨਾਲ, ਉਹਦੇ ਖਲੀਲ ਵੀ ਹੈਣ, ਉਹਦੇ ਹਬੀਬ ਵੀ ਹੈਣ, ਉਹਦੇ ਕਲੀਮ ਵੀ ਹੈਣ, ਲੇਕਿਨ ਅੱਲਾਹ ਤਾਲਾ ਦੀ ਦੋਸਤੀ ਕਿਸੇ ਕਮਜ਼ੋਰੀ ਦੀ ਬੁਨਿਆਦ ਤੇ ਨਹੀਂ ਕਿ ਅੱਲਾਹ ਤਾਲਾ ਉਹਨਾਂ ਦੀ ਨਹੀਂ ਮੰਨੇਗਾ ਤੇ ਉਹਨੂੰ ਜ਼ਰੂਰਤ ਵੇਲੇ ਕੋਈ ਜ਼ਰੂਰਤ ਪੈ ਗਈ ਉਹਨਾਂ ਦੀ, ਨਹੀਂ, ਅੱਲਾਹ ਤਾਲਾ ਦੀ ਦੋਸਤੀ ਜਿਹੜੀ ਆ ਉਹ ਕਿਸੇ ਕਮਜ਼ੋਰੀ ਦੀ ਵਜ੍ਹਾ ਤੋਂ ਨਹੀਂ। ਤੇ ਉਸ ਦਿਨ ਕੋਈ ਵੀ ਦੋਸਤੀ ਜਿਹੜੀ ਹੈ, ਕੋਈ ਦੋਸਤ ਉਹਨੂੰ ਖੁਦ ਇਖਤਿਆਰ ਨਹੀਂ ਹੋਏਗਾ ਕਿਸੇ ਦੇ ਵਾਸਤੇ ਜਿਹੜਾ ਹੈ ਬਚਾਉਣ ਦਾ, ਔਰ ਨਾ ਹੀ ਕੋਈ ਸਫਾਤ ਕਿਸੇ ਨੂੰ ਹੱਕ ਹੋਏਗਾ ਕਿ ਆਪਣੀ ਮਰਜ਼ੀ ਨਾਲ ਕਿਸੇ ਦੀ ਸਿਫਾਰਿਸ਼ ਕਰ ਸਕੇ। ਇਹ ਤੇ ਅੱਲਾਹ ਤਾਲਾ ਦਾ ਹੱਕ ਹੈ ਸ਼ਫਾਤ ਦਾ, ਔਰ ਉਹ ਜਿਹਨੂੰ ਜੀ ਚਾਹੇ ਦੇ ਤੇ ਜਿਨ੍ਹਾਂ ਵਾਸਤੇ ਉਹ ਪਸੰਦ ਕਰੇਗਾ ਉਹਨਾਂ ਲਈ ਸਿਫਾਰਿਸ਼ ਹੋ ਸਕੇਗੀ। ਇਹ ਹੈ ਜਿਹੜਾ ਮਾਮਲਾ ਸੂਰਾ ਤਾਹਾ ਦੇ ਵਿੱਚ ਦੱਸਿਆ, ਯੌਮਾਜ਼ਿਨ ਲਾ ਤਨਫਾ ਸ਼ਫਾ, ਉਸ ਦਿਨ ਕੋਈ ਸਿਫਾਰਿਸ਼ ਨਫਾ ਨਹੀਂ ਦੇਗੀ, ਇਲਾ ਮਨ ਅਜ਼ਨ ਰਹਿਮਾਨ, ਸਵਾਏ ਇਸ ਦੇ ਕਿ ਜਿਹਨੂੰ ਰਹਿਮਾਨ ਇਜਾਜ਼ਤ ਦੇ, ਵਰਜ਼ੀ ਅੱਲਾਹੁ ਕੌਲਾ, ਔਰ ਜਿਹਦੇ ਵਾਸਤੇ ਅੱਲਾਹ ਰਾਜ਼ੀ ਹੋਏ। ਇਹ ਹੈ ਉਸ ਸ਼ਫਾਤ ਦਾ ਮਾਮਲਾ। ਇੱਥੇ ਜਿਹੜੀ ਨਫੀ ਕੀਤੀ ਜਾ ਰਹੀ ਹੈ ਉਹ ਉਸ ਸ਼ਫਾਤ ਦੀ ਆ ਕਿ ਜਿਹੜਾ ਕੋਈ ਸਮਝੇ ਕਿ ਕਿਸੇ ਨੂੰ ਆਪਣਾ ਇਖਤਿਆਰ ਹੋਏਗਾ। ਇਹ ਉਹ ਸ਼ਫਾਤ ਬਾਤਲਾ ਦਾ ਤਸੱਵਰ ਹੈ ਜਿਹੜਾ ਉਮਤਾਂ ਦੇ ਅੰਦਰ ਆ ਜਾਂਦਾ ਹੈ, ਔਰ ਜਿਹਦੀ ਵਜ੍ਹਾ ਤੋਂ ਉਹ ਨਚਿੰਤ ਹੋ ਜਾਂਦੇ ਨੇ, ਔਰ ਉਹਨਾਂ ਦੇ ਕਿਰਦਾਰ ਦੇ ਅੰਦਰ ਕਮੀ ਆਉਂਦੀ ਹੈ ਤੇ ਆਪਣੇ ਤੇ ਜ਼ੁਲਮ ਕਰ ਬੈਂਦੇ ਨੇ। ਤੋ ਫਰਮਾਇਆ ਵਲ ਕਾਫਿਰੂਨਾ ਹੁਮ ਜ਼ਾਲਿਮੂਨ, ਜਿਹੜਾ ਉਸ ਦਿਨ ਨੂੰ ਇਸ ਤੌਰ ਤੇ ਨਹੀਂ ਮੰਨੇਗਾ ਉਹ ਆਪਣੇ ਉੱਤੇ ਜ਼ੁਲਮ ਕਰ ਲਏਗਾ। ਅੱਲਾਹੁ ਲਾ ਇਲਾਹ ਇਲਾਹੂ, ਇਹ ਆਇਤ, ਇਹਦਾ ਨਾਂ ਆਇਤੁਲ ਕੁਰਸੀ ਹੈ। ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹੈ, ਇਹ ਕੁਰਾਨ ਮਜੀਦ ਦੀ ਸਾਰੀ ਆਇਤਾਂ ਦੀ ਸਰਦਾਰ ਹੈ। ਇਹਦੇ ਵਿੱਚ ਅੱਲਾਹ ਤਾਲਾ ਦੀ ਤੌਹੀਦ ਬਿਆਨ ਕੀਤੀ ਗਈ ਉਹਦੀ ਸਿਫਾਤ ਦੇ ਲਿਹਾਜ਼ ਨਾਲ, ਕਿ ਅੱਲਾਹ ਤਾਲਾ ਦੀ ਸਿਫਾਤ ਵਿੱਚ ਵੀ ਕੋਈ ਸ਼ਰੀਕ ਨਹੀਂ, ਜਿਸ ਤਰ੍ਹਾਂ ਉਹਦੀ ਜ਼ਾਤ ਵਿੱਚ ਸ਼ਰੀਕ ਨਹੀਂ। ਉਹ ਸੂਰਤ ਕਿ ਜਿਹਦੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਦੇ ਸ਼ਿਰਕ ਦੀ ਨਫੀ ਕੀਤੀ ਹੈ, ਉਹਦਾ ਦਰਜਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਕਿ ਇੱਕ ਤਿਹਾਈ ਕੁਰਾਨ ਜਿੰਨਾ, ਸੂਰਾ ਇਖਲਾਸ। ਔਰ ਇਹ ਆਇਤ ਉਹ ਹੈ ਕਿ ਜਿਹਦੇ ਤੇ ਅੱਲਾਹ ਤਾਲਾ ਦੇ ਸਿਫਾਤ ਦੇ ਅੰਦਰ ਸ਼ਿਰਕ ਦੀ ਨਫੀ ਹੈ, ਤੇ ਇਹਦਾ ਵੀ ਇੰਨਾ ਦਰਜਾ ਹੈ ਇਸੇ ਵਜ੍ਹਾ ਤੋਂ ਕਿ ਇਹਨੂੰ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਰੀ ਕੁਰਾਨ ਦੀ ਆਇਤਾਂ ਦੀ ਸਰਦਾਰ ਕੁਰਾਨ ਆਇਤ ਜਿਹੜਾ ਹੈ ਉਹ ਕਰਾਰ ਦਿੱਤਾ ਹੈ। ਫਰਮਾਇਆ ਅੱਲਾਹੁ ਲਾ ਇਲਾਹਾ ਇਲਾਹੁ, ਅੱਲਾਹ ਨਹੀਂ ਹੈ ਕੋਈ ਇਬਾਦਤ ਦੇ ਲਾਇਕ, ਨਹੀਂ ਹੈ ਕੋਈ ਮਾਲਕ ਹਾਕਿਮ, ਇਲਾਹੁ ਮਗਰ ਉਹੀ, ਅਲ ਹਯੁਲ ਕਯੂਮ, ਉਹ ਜ਼ਿੰਦਾ ਹੈ ਔਰ ਹਰ ਚੀਜ਼ ਨੂੰ ਕਾਇਮ ਰੱਖਣ ਵਾਲਾ। ਉਹਦੀ ਜ਼ਿੰਦਗੀ ਆਪਣੀ ਹੈ, ਕਿਸੇ ਦੀ ਦਿੱਤੀ ਹੋਈ ਨਹੀਂ, ਔਰ ਬਾਕੀ ਕਿਸੇ ਦੀ ਵੀ ਜ਼ਿੰਦਗੀ ਆਪਣੀ ਨਹੀਂ, ਬਲਕਿ ਅੱਲਾ ਦੀ ਅਤਾ ਕੀਤੀ ਹੋਈ ਹੈ। ਉਹੀ ਹੈ ਜਿਹੜਾ ਜ਼ਿੰਦਗੀ ਵੀ ਦਿੰਦਾ ਤੇ ਮੌਤ ਵੀ ਦਿੰਦਾ, ਔਰ ਉਹੀ ਹੈ ਜਿਹੜਾ ਇਸ ਪੂਰੀ ਕਾਇਨਾਤ ਨੂੰ ਥੰਮਿਆ ਹੋਇਆ, ਉਹੀ ਹੈ ਕਿ ਜਿਹਨੇ ਇਹਨੂੰ ਕਾਇਮ ਰੱਖਿਆ ਹੋਇਆ। ਉਹ ਜਿੱਦਣ ਚਾਹੇਗਾ ਇਸ ਦਿਨ ਖਤਮ ਹੋ ਜਾਏਗੀ। ਉਹ ਹੈ ਅਲ ਹਯੁਲ ਕਯੂਮ, ਲਾ ਤਾਖੁਜ਼ਹੁ ਸਿਨਤੁਨ ਵਲਾ ਨੌਮ, ਇਸ ਕਰਕੇ ਨਾ ਉਹਨੂੰ ਊਂਘ ਆਉਂਦੀ ਹੈ ਤੇ ਨਾ ਨੀਂਦ। ਊਂਘ ਔਰ ਨੀਂਦ ਜਿਹੜੀ ਹੈ ਕਮਜ਼ੋਰੀ ਦੀ ਅਲਾਮਤ ਹੈ, ਤੇ ਅੱਲਾਹ ਤਾਲਾ ਤੇ ਹਰ ਕਮਜ਼ੋਰੀ ਤੋਂ ਪਾ ਕੇ, ਇਸ ਕਰਕੇ ਉਹਨੂੰ ਨਾ ਥਕਾਵਟ ਆਉਂਦੀ ਹੈ ਤੇ ਨਾ ਹੀ ਉਸਦੇ ਉੱਤੇ ਕੋਈ ਬੇਹੋਸ਼ੀ ਜਿਹੜੀ ਹੈ ਉਹ ਗਾਲਬ ਆਉਂਦੀ ਹੈ, ਨਾ ਉਹਨੂੰ ਊਂਘ ਹੀ ਕਦੀ ਆਉਂਦੀ ਹੈ ਤੇ ਨਾ ਹੀ ਉਹਦੇ ਤੇ ਨੀਂਦ ਤਾਰੀ ਹੁੰਦੀ ਹੈ। ਲਹੂ ਮਾ ਫਿਸ ਸਮਾਵਾਤ ਵ ਮਾ ਫਿਲ ਲਰਸ, ਉਸੇ ਹੀ ਦੀ ਮਲਕੀਅਤ ਹੈ ਜੋ ਕੁਛ ਵੀ ਆਸਮਾਨਾਂ ਵਿੱਚ ਤੇ ਜ਼ਮੀਨ ਵਿੱਚ। ਮਨਜ਼ਲਜ਼ੀ ਯਸ਼ਫਾਉ ਇੰਦਹੁ ਇਲਾ ਬਿਇਜ਼ਨਿਹ, ਕੋਈ ਨਹੀਂ ਹੈ ਜਿਹੜਾ ਉਹਦੇ ਹਾਂ ਕੋਈ ਸਿਫਾਰਿਸ਼ ਕਰ ਸਕੇ ਮਗਰ ਉਹਦੀ ਇਜਾਜ਼ਤ ਨਾ। ਇਹ ਹੈ ਜਿਹੜਾ ਕੁਰਾਨ ਮਜੀਦ ਦੇ ਅੰਦਰ ਸਿਫਾਤ ਦਾ ਇਸਬਾਤ ਹੈ ਕਿ ਅੱਲਾਹ ਤਾਲਾ ਦੇ ਹਾਂ ਸਿਫਾਰਿਸ਼ ਹੋਏਗੀ, ਲੇਕਿਨ ਉਹੀ ਸਿਫਾਰਿਸ਼ ਕਰ ਸਕੇਗਾ ਜਿਹਨੂੰ ਅੱਲਾਹ ਇਜਾਜ਼ਤ ਦੇ, ਔਰ ਉਸ ਦਿਨ ਉਹ ਸਿੱਧੀ ਸਿੱਧੀ ਗੱਲ ਕਰੇਗਾ, ਸੱਚੀ ਗੱਲ ਕਰ ਸਕੇਗਾ, ਔਰ ਉਹਨਾਂ ਦੇ ਵਾਸਤੇ ਹੀ ਸਿਫਾਰਿਸ਼ ਕਰ ਸਕੇਗਾ ਜਿਨ੍ਹਾਂ ਦੀ ਅੱਲਾਹ ਰਾਜ਼ੀ ਹੋਏ। ਉਹਦੀ ਰਜ਼ਾ ਦੇ ਖਿਲਾਫ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਕਰ ਸਕੇਗਾ। ਇਸੇ ਕਰਕੇ ਜਿੱਥੇ ਵੀ ਸਿਫਾਰਿਸ਼ ਦਾ ਅਸਬਾਤ ਹੈ ਕਿ ਸਿਫਾਰਿਸ਼ ਹੋਏਗੀ, ਉੱਥੇ ਅੱਲਾਹ ਦੇ ਇਲਮ ਦਾ ਲਾਜ਼ਮੀ ਜ਼ਿਕਰ, ਕਿਉਂਕਿ ਜਿਹੜੀ ਜਾਇਜ਼ ਸਿਫਾਰਿਸ਼ ਹੁੰਦੀ ਹੈ ਉਹ ਕਿਸੇ ਦੀ ਲਾਇਲਮੀ ਦੀ ਬੁਨਿਆਦ ਤੇ ਹੁੰਦੀ ਹੈ। ਜਿਸ ਤਰ੍ਹਾਂ ਕਿ ਕਿਤੇ ਕੋਈ ਕਤਲ ਹੋ ਜਾਏ ਔਰ ਕੋਈ ਇਨਸਾਨ ਉੱਥੇ ਮੌਜੂਦ ਹੋਏ, ਉਹਦੀਆਂ ਅੱਖਾਂ ਦੇ ਸਾਹਮਣੇ ਹੋਇਆ, ਉਹਦਾ ਗਵਾਹ ਹੈ, ਜਾਣਦਾ ਹੈ, ਲੇਕਿਨ ਅਗਰ ਪੁਲਿਸ ਜਿਹੜੀ ਆ ਉਹ ਕਿਸੇ ਹੋਰ ਨੂੰ ਫੜ ਲੈ ਔਰ ਉਹਦੇ ਤੇ ਮੁਕੱਦਮਾ ਕਾਇਮ ਕਰ ਦੇ, ਔਰ ਅਗਰ ਉਹ ਸ਼ਖਸ ਜਿਹੜਾ ਹੈ ਕਿਸੇ ਜੱਜ ਕੋਲ ਜਾ ਕੇ ਤੇ ਸਹੀ ਸਿਫਾਰਿਸ਼ ਕਰਨਾ ਚਾਹੇ, ਤਾਂ ਇਹ ਸਿਫਾਰਿਸ਼ ਕਰੇਗਾ ਕਿ ਜੱਜ ਸਾਹਿਬ ਤੁਸੀਂ ਉੱਥੇ ਮੌਜੂਦ ਨਹੀਂ ਸੋ, ਮੈਂ ਜਾਣਦਾ ਹਾਂ ਕਿ ਇਹਨੇ ਕਤਲ ਨਹੀਂ ਕੀਤਾ ਜਿਹਨੂੰ ਫੜਿਆ ਹੋਇਆ, ਇਹਦਾ ਕਾਤਲ ਹੋ ਰਹੇ, ਇਸ ਕਰਕੇ ਮੇਰੀ ਸਿਫਾਰਿਸ਼ ਕਬੂਲ ਕਰੋ। ਇਹ ਜਾਇਜ਼ ਸਿਫਾਰਿਸ਼ ਹੈ, ਔਰ ਇਹ ਜਾਇਜ਼ ਸਿਫਾਰਿਸ਼ ਉੱਥੇ ਹੁੰਦੀ ਹੈ ਜਿੱਥੇ ਅਗਲੇ ਦੀ ਲਾਇਲਮੀ ਦੀ ਬੁਨਿਆਦ ਤੇ, ਲੇਕਿਨ ਅੱਲਾਹ ਤਾਲਾ ਜਿਹੜਾ ਹੈ ਉਹ ਕਿਸੇ ਚੀਜ਼ ਤੋਂ ਲਾਇਲਮ ਨਹੀਂ, ਅੱਲਾਹ ਤੇ ਹਰ ਚੀਜ਼ ਨੂੰ ਜਾਣਦਾ ਹੈ, ਇਸ ਕਰਕੇ ਉੱਥੇ ਕੋਈ ਐਸੀ ਸਿਫਾਰਿਸ਼ ਨਹੀਂ ਚੱਲ ਸਕੇਗੀ ਕਿ ਜਿਹਦੇ ਅੰਦਰ ਇਨਸਾਨ ਅੱਲਾਹ ਤਾਲਾ ਨੂੰ ਕੋਈ ਚੀਜ਼ ਦੱਸ ਕੇ ਆਖੇ ਕਿ ਤੁਸੀਂ ਨਹੀਂ ਜਾਣਦੇ ਤੇ ਇਹਦੇ ਅੰਦਰ ਇਹ ਖੂਬੀ ਹੈ ਇਸ ਕਰਕੇ ਛੱਡ ਦਿਓ, ਐਸੀ ਸਿਫਾਰਿਸ਼ ਉੱਥੇ ਨਹੀਂ ਹੋ ਸਕੇਗੀ। ਇਸੇ ਕਰਕੇ ਜਿੱਥੇ ਵੀ ਸਿਫਾਰਿਸ਼ ਦਾ ਆਇਆ ਕਿ ਸਿਫਾਰਿਸ਼ ਹੋਏਗੀ, ਉੱਥੇ ਅੱਲਾਹ ਦੇ ਇਲਮ ਦਾ ਲਾਜ਼ਮੀ ਜ਼ਿਕਰ ਹੈ ਕਿ ਤਾਂ ਕਿ ਇਨਸਾਨ ਦੇ ਵਿੱਚ ਇਹ ਚੀਜ਼ ਨਾ ਰਹੇ ਕਿ ਕੋਈ ਕਿਸੇ ਨੂੰ ਜਾ ਕੇ ਕੋਈ ਜਾ ਕੇ ਅੱਲਾਹ ਨੂੰ ਇਹ ਪੜ੍ਹਾ ਸਕੇਗਾ ਕਿ ਅੱਲਾਹ ਮੀਆਂ ਜੀ ਤੁਸੀਂ ਨਹੀਂ ਸੋ ਜਾਣਦੇ, ਮੈਂ ਜਾਣਦਾ, ਇਹਦੇ ਅੰਦਰ ਇਹ ਖੂਬੀ ਹੈ, ਇਸ ਕਰਕੇ ਇਹਨੂੰ ਬਖਸ਼ ਦਿਓ, ਇਹ ਕਿਸੇ ਦੀ ਜ਼ਰੂਰਤ ਨਹੀਂ ਹੋਏਗੀ। ਉੱਥੇ ਤੇ ਜਿਹੜਾ ਵੀ ਕਰੇਗਾ ਸਿਫਾਰਿਸ਼ ਉਹ ਅੱਲਾਹ ਦੇ ਇਜ਼ਨ ਨਾਲ ਕਰ ਸਕੇਗਾ ਔਰ ਸਹੀ ਸਹੀ ਗੱਲ ਕਰੇਗਾ, ਕਿਉਂਕਿ ਅੱਲਾਹ ਤਾਲਾ ਹਰ ਚੀਜ਼ ਨੂੰ ਜਾਣਨ ਵਾਲਾ ਔਰ ਅੱਲਾਹ ਤਾਲਾ ਹਰ ਚੀਜ਼ ਦੇ ਅੱਗੇ ਪਿੱਛੇ ਨੂੰ ਜਾਣਦਾ ਹੈ। ਇਸ ਕਰਕੇ ਫਰਮਾਇਆ ਮਨ ਜ਼ਲਜ਼ੀ ਯਸ਼ਫਾਉ ਇੰਦਹੁ, ਕੋਈ ਨਹੀਂ ਜੋ ਉਹਦੇ ਹਾਂ ਸਿਫਾਰਿਸ਼ ਕਰ ਸਕੇ, ਇਲਾ ਬੇਜਨੇ ਮਗਰ ਉਹਦੀ ਇਜਾਜ਼ਤ ਨਾਲ, ਯਲਮੋ ਮਾ ਬੈਨਾ ਅਯਦੀਹਿਮ ਵ ਮਾ ਖਲਫਹੁਮ, ਉਹ ਖੂਬ ਜਾਣਦਾ ਹਰ ਇੱਕ ਦੇ ਅੱਗੇ ਪਿੱਛੇ ਨੂੰ, ਜੋ ਕੁਛ ਉਹਨੇ ਕੀਤਾ ਉਹਨੂੰ ਵੀ ਜਾਣਦਾ, ਜੋ ਕਰਨਾ ਉਹਨੂੰ ਵੀ ਜਾਣਦਾ, ਜੋ ਪਹਿਲਾਂ ਗੁਜ਼ਰਿਆ ਉਹਨੂੰ ਵੀ ਜਾਣਦਾ, ਜੋ ਆਉਣ ਵਾਲਾ ਉਹਨੂੰ ਵੀ ਜਾਣਦਾ। ਵਲਾ ਯੁਹੀ ਤੂੰ ਨਾ ਬੇਸ਼ਈਅਮ ਮਿਨ ਇਲਮਿਹੀ, ਔਰ ਅਸਲ ਮਾਮਲਾ ਤੇ ਇਹ ਹੈ ਕਿ ਕੋਈ ਵੀ ਹਸਤੀ ਕੋਈ ਵੀ ਸ਼ਖਸ ਅਹਾਤਾ ਨਹੀਂ ਕਰ ਸਕਦਾ ਉਹਦੇ ਇਲਮ ਚੋਂ ਕੁਛ ਵੀ, ਕੋਈ ਚੀਜ਼ ਦਾ ਇਲਮ ਨਹੀਂ ਹਾਸਲ ਕਰ ਸਕਦਾ, ਇਲਾ ਬੇਮਾ ਸ਼ਾਹ ਮਗਰ ਓਨਾ ਹੀ ਜਿੰਨਾ ਅੱਲਾ ਚਾਹੇ। ਇਹ ਹੈ ਅੱਲਾ ਤਾਲਾ ਜਿਹੜਾ ਹੈ ਆਪਣੇ ਇਲਮ ਚੋਂ ਜਿਹਨੂੰ ਜੀ ਚਾਹੇ ਜਿੰਨਾ ਦੇ, ਲੇਕਿਨ ਕਿਸੇ ਦੀ جیڑی ہے طاقت نہیں کہ اللہ تعالیٰ دیا انہاں چیزاں نوں جان سکے کہ جو اللہ تعالیٰ دے غیب نے، جو اللہ تعالیٰ نے چیزاں پوشیدہ رکھیاں ہیں، اللہ تعالیٰ انہاں دا علم جیڑا ہے وہ جنوں چاہے جنہ دیندا ہے، کوئی ایسی ہستی نہیں کہ جیڑی ساری علم رکھن والی ہوئے۔ تو فرمایا ولا یحیطون بشیء من علمہ، کوئی نہیں ہے جیڑا احاطہ کر سکے کچھ بھی وہ علم چوں، الا بما شاء، مگر اُنا ہی جنہ وہ چاہے۔ وسیع کرسیہ السماوات والارض، او دی کرسی جیڑی ہے وہ چھائی ہوئی ہے، انہیں سمایا ہویا ہے آسمانہ تے زمینہ نو، ولا یعودہ حفظہما، اور ادنا زمینہ اور آسمانہ دا انتظام جیڑا ہے یہ اللہ تعالیٰ نو تھکاندا نہیں، انہ دی حفاظت، انہ دا انتظام، انہ نو چلانا، ادھے جو کچھ بھی ہو گیا یہ کوئی اللہ تعالیٰ دے وسوں باہر نہیں، اللہ تعالیٰ جا پورا کنٹرول ہے، انہوں انہیں چلان واسطے کوئی تھکاوٹ نہیں ہندی، یا وہ دیتے کوئی پاری نہیں ہے۔ وَهُوَ الْعَلِيُّ الْعَظِيمُ، وہ تے بڑا ہی برتر ہے تے بڑیاں ہی عظمتاں والا۔ یہ ہے کہ اللہ تعالیٰ دا اختیار اور قدرت جیڑی ہے وہ ہر چیز تے چھائی ہوئی ہے، کوئی چیز بھی اسی قدرت تو باہر نہیں، اور اللہ تعالیٰ جیڑا ہے انہوں کسے دی مدد دی ضرورت نہیں، کیونکہ وہ خود القوی اور العزیز ہے، وہ خود قوت والا ہے تے خود ہر چیز تے زبردست ہے، اس کر کے انہاں دے سنبھالن واسطے انہوں کسے دی مدد دی ضرورت نہیں پہنتی۔ بعض دفعہ انسان جیڑا ہے وہ اس دنیا دے بادشاہتاں نو دیکھ کے، ایتھے دے انتظام نو دیکھ کے شاید غلط فہمی چ پہ جاندا ہے کہ شاید اللہ نے بھی کوئی اپنے نائب رکھے ہوئے نے اس انتظام نو چلان لئی، کیونکہ ایتھے دے بادشاہ جیڑے ہوندے نے وہ خود کمزور ہوندے نے، وہ خود کسے چیز نو نہیں جاندے ہوندے، نہ ہی کسی چیز نو ویکھ رہے ہوندے نے، اس کر کے وہ کنٹرول رکھن واسطے اپنے حمایتی جیڑے نے وہ نال رکھتے نے، فوجاں رکھتے نے، وزیر رکھتے نے، انہوں نے ہر ضلع دے وچ ڈپٹی کمشنر رکھا ہوا ہوندا ہے، انہوں نے اسی طرح پولیس دا انتظام کیتا ہوندا ہے، سی آئی ڈی دا انتظام کیتا ہوندا ہے، ساریاں خبراں رکھن لئی تے لوکاں تے کنٹرول کرن لئی، کیونکہ وہ خود کمزور نے، خود طاقت نہیں رکھتے کنٹرول کرن دی۔ تو انسان سمجھ لیندا شاید اللہ تعالیٰ نے بھی اسی طرح اپنا کنٹرول رکھا، نہیں، اللہ خود قوی ہے تے خود عزیز ہے، وہ قدرت جیڑی ہے وہ جو ہر چیز وہ تابع ہے، وہ قاہر ہے ہر چیز تے، اور وہ خود قوت والا ہے، اس کر کے انہوں کسے نائب دی ضرورت نہیں، انہوں دے بادشاہت دے وچ کسے ہور شریک دی ضرورت نہیں۔ اس کر کے فرمایا والا یشر کفی حکم یادا، اللہ تعالیٰ اپنی حکمرانی چ کسی نو شریک نہیں کردا، وہ تے خود قوی ہے تے خود عزیز ہے، اس کر کے فرمایا واہ والا علی العظیم، وہ تے بڑا ہی برتر ہے ان تصوراتوں جہے تسی بادشاہ دے باہر جیس دنیا دے کردے، وہ دی ہستی بہت بلندے تے بڑی عظمتاں والی۔ لا اکراہ فی الدین، دین دے بارے کسے تے جبر نہیں، اللہ تعالیٰ مجبور نہیں کسے نو کردا کہ ضرور جڑا ہے دین نو قبول کر۔ قد تبین رشد من الغی، لیکن اللہ تعالیٰ نے ہدایت نو واضح کر دیتا گمراہی تو، یہ ہے جڑا اللہ تعالیٰ اپنے رسولاں دے ذریعے اس ہدایت نو لوکاں تائیں پہنچا بھی دیندا ہے تے او دا نظام قائم کر کے اللہ تعالیٰ دے ہاں اللہ تعالیٰ دے بھیجے ہوئے اس دین نو قائم کر کے اس کتاب دے مطابق ایتھے عدل قائم کر کے دکھا دیندا ہے، اللہ تعالیٰ دی ہدایت نو واضح کر جڑا ہے وہ دے رسول پہنچا دین دے نے، تے پھر جبر نہیں کہ کوئی انہوں مننے، اللہ تعالیٰ چاہندا ہے جیڑا جی چاہندا انہوں مننے تے جیڑا جی چاہندا نہ مننے، کیونکہ اگر زبردستی ہوئے تے پھر ازمائش نہیں۔ تو اس کر کے فرمایا لا اکراہ فی الدین، دین نو قبول کرن وچ کسے تے بھی کوئی اکراہ نہیں ہے، زبردستی نہیں ہے، کسے تے کوئی بھی پابندی نہیں ہے، تکا نہیں ہے۔ قد تبینا رشد من الغی، اللہ تعالیٰ نے ہدایت نو واضح کر دیتا ہے گمراہی تو۔ فَمَنْ يَكْفُرْ بِالطَّاغُوتِ، جیڑا بھی ہن کفر کرے گا تاغوت دا، جیڑا انکار کرے اللہ تو علاوہ کسے دی بھی حیثیت دا، کیونکہ تاغوت وہ ہے جیڑا اللہ نو چھڈ کے تے اپنی حکمرانی دا دعویٰ کرے تے لوکاں تے اپنی حکمرانی چلائے، اپنی مرضی دے قانون دینا چاہے، وہ ہے تاغوت، جیڑا سرکش ہو گیا اور اپنی سرکشی منگوا رہا۔ تے جیڑا بھی شخص تاغوت دی نفی کرے، اس چیز دا اعلان کرے کہ کوئی اتھے حاکم نہیں، کوئی قانون دین والا نہیں، وَيُؤْمِن بِاللَّهِ، اور پھر اللہ تے ایمان لے آئے کہ اللہ حاکم ہے اس کائنات دا، وہ ہے قانون دین والا، فقط اسْتَمْسَكَ بِالْعُرْوَةِ الْوُثْقَى، تے انہیں گویا پھڑ لیا ایک مضبوط کڑے۔ یہ ہے اصل جڑا تقاضا ہے کہ انسان ਇੱਥੇ ਸਾਰੀਆਂ ਹਾਕਮੀਅਤਾਂ ਨੂੰ ਛੱਡ ਕੇ ਸਾਰਿਆਂ ਇਨਸਾਨਾਂ ਦੀ ਸਰਕਸ਼ੀ ਨੂੰ ਦੀ ਨਫ਼ੀ ਕਰਕੇ ਫਿਰ ਅੱਲਾਹ ਨੂੰ ਮੰਨੇ ਤੇ ਫਿਰ ਅੱਲਾਹ ਦਾ ਮੰਨਣਾ ਮੰਨਣਾ ਹੈ। ਇਹ ਨਹੀਂ ਕਿ ਇੱਥੇ ਦੂਸਰੇ ਵੀ ਚੱਲਦੇ ਰਹਿਣ, ਦੂਸਰਿਆਂ ਦੀ ਹੁਕਮਰਾਨੀ ਵੀ ਹੋਵੇ ਤੇ ਅੱਲਾਹ ਦੀ ਹੁਕਮਰਾਨੀ ਵੀ ਹੋਵੇ, ਇਹਨੂੰ ਸ਼ਿਰਕ ਕਹਿੰਦੇ ਨੇ। ਤੌਹੀਦ ਇਹ ਹੈ ਕਿ ਬਾਕੀ ਸਾਰਿਆਂ ਦੀ ਹੁਕਮਰਾਨੀ ਦੀ ਨਫ਼ੀ ਕੀਤੀ ਜਾਏ, ਕੋਈ ਇੱਥੇ ਲਾ ਨਹੀਂ, ਕੋਈ ਇੱਥੇ ਮਾਲਕ ਨਹੀਂ, ਕੋਈ ਇੱਥੇ ਹਾਕਮ ਨਹੀਂ, ਉਹਦਾ ਕੁਫਰ ਕਰਕੇ ਫਿਰ ਅੱਲਾਹ ਨੂੰ ਮੰਨਿਆ ਜਾਏ ਤੇ ਫਿਰ ਅੱਲਾਹ ਨੂੰ ਮੰਨਣਾ ਮੰਨਣਾ। ਇਸੇ ਕਰਕੇ ਅੱਲਾਹ ਤਾਲਾ ਨੇ ਹਰ ਉਮਤ ਨੂੰ ਜਿਹੜਾ ਕਲਮਾ ਦਿੱਤਾ ਉਹਦੀ ਵੀ ਇਹੀ, ਉਹਦੇ ਵਿੱਚ ਵੀ ਇਹੀ ਚੀਜ਼ ਹੈ, ਲਾ ਇਲਾਹਾ, ਪਹਿਲੇ ਸਾਰੇ ਇਲਾਹਾਂ ਦੀ ਨਫ਼ੀ ਕਰੋ ਤੇ ਕੋਈ ਮਾਬੂਦ ਨਹੀਂ, ਕੋਈ ਹਾਕਮ ਨਹੀਂ, ਕੋਈ ਅਤਾਤ ਦੇ ਲਾਇਕ ਨਹੀਂ, ਔਰ ਫਿਰ ਮੰਨੋ ਇਲਾਹ, ਇੱਕੋ ਹੀ ਹਾਕਮ ਹੈ ਤੇ ਇੱਕੋ ਹੀ ਅਤਾਤ ਦੇ ਲਾਇਕ ਹੈ ਤੇ ਫਿਰ ਮੰਨਣਾ ਮੰਨਣਾ। ਅਗਰ ਅੱਲਾਹ ਤਾਲਾ ਦੇ ਨਾਲ ਦੂਸਰਿਆਂ ਦੀ ਹਾਕਮੀਅਤ ਨੂੰ ਵੀ ਮੰਨ ਲਿਆ ਜਾਏ ਵਿੱਚ ਅੱਲਾਹ ਤਾਲਾ ਦੇ ਕਾਨੂੰਨ ਨੂੰ ਤੇ ਨਾਲ ਦੂਸਰਿਆਂ ਦੇ ਕਾਨੂੰਨ ਵੀ ਮੰਨੇ ਜਾਣ ਤੇ ਇਹ ਸ਼ਿਰਕ ਹੈ ਜਿਹਨੂੰ ਅੱਲਾਹ ਪਸੰਦ ਨਹੀਂ ਕਰਦਾ। ਅੱਲਾਹ ਉਸੇ ਈਮਾਨ ਨੂੰ ਕਬੂਲ ਕਰਦਾ ਜਿਹਦੇ ਪਹਿਲਾਂ ਸਾਰਿਆਂ ਦੀ ਹਾਕਮੀਅਤ ਦੀ ਨਫ਼ੀ ਕਰਕੇ ਫਿਰ ਅੱਲਾਹ ਨੂੰ ਹੱਕ ਮੰਨਿਆ ਜਾਏ, ਉਹਨੂੰ ਮਾਬੂਦ ਮੰਨਿਆ ਜਾਏ। ਉਹ ਹੈ ਜਿਹੜਾ ਫਰਮਾਇਆ ਫਮਈ ਯਕਫਰ ਬਿ ਤਾਗੂਤ ਵਯੂਮਿਨ ਬਿੱਲਾ ਫਕਦ ਇਸਤਮਸਕਾ ਬਿਲ ਉਰਵਤਿਲ ਵੁਸਕਾ ਲਨ ਫਿਸਾਮਾ ਲਹਾ, ਉਹਨੇ ਹੈ ਮਜ਼ਬੂਤ ਕੜੇ ਨੂੰ ਫੜ ਲਿਆ, ਮਜ਼ਬੂਤ ਸਹਾਰਾ ਜਿਹੜਾ ਉਹਨੂੰ ਮਿਲ ਗਿਆ ਜਿਹੜਾ ਕਦੀ ਵੀ ਟੁੱਟਣ ਵਾਲਾ ਨਹੀਂ, ਇਹ ਉਹ ਸਹਾਰਾ ਹੈ ਜਿਹੜਾ ਕਦੀ ਵੀ ਉਹਦਾ ਸਾਥ ਨਹੀਂ ਛੱਡੇਗਾ, ਬਲਕਿ ਅੱਲਾਹ ਤਾਲਾ ਹੈ ਜਿਹੜਾ ਉਹਨੂੰ ਸਹਾਰਾ ਮਿਲ ਗਿਆ ਤੇ ਇਹੀ ਸਹਾਰਾ ਸਭ ਤੋਂ ਪੱਕਾ ਸਹਾਰਾ ਹੈ। ਵੱਲਾਹੁ ਸਮੀਉਨ ਅਲੀਮ, ਅੱਲਾਹ ਤਾਲਾ ਸਭ ਕੁਝ ਸੁਣਨ ਵਾਲਾ ਤੇ ਸਭ ਕੁਝ ਜਾਣਨ ਵਾਲਾ ਹੈ, ਉਹ ਸਾਰਿਆਂ ਦੀਆਂ ਕੈਫੀਅਤਾਂ ਜਾਣਦਾ ਹੈ, ਜਿਹੜਾ ਵੀ ਉਹਨੂੰ ਮੰਨਣ ਵਾਲਾ ਹੈ ਅਗਰ ਇਸ ਤਰ੍ਹਾਂ ਮੰਨਦਾ ਹੈ ਤੇ ਇਹ ਮੰਨਣਾ ਮੰਨਣਾ ਹੈ। ਅੱਲਾਹੁ ਵਲੀਉਲ ਲਜ਼ੀਨਾ ਆਮਨੂ, ਅੱਲਾਹ ਦੋਸਤ ਹੈ, ਅੱਲਾਹ ਵਲੀ ਹੈ, ਪੁਸ਼ਤ ਪਨਾਹ ਹੈ ਉਹਨਾਂ ਦਾ ਜਿਹੜੇ ਮੋਮਿਨ ਨੇ। ਯੁਖਰਿਜੁਹੁਮ ਮਿਨਜ਼ ਜ਼ੁਲਮਾਤ ਇਲਾ ਨੂਰ, ਉਹਨਾਂ ਨੂੰ ਅੰਧੇਰਿਆਂ ਤੋਂ ਕੱਢ ਕੇ ਤੇ ਰੋਸ਼ਨੀ ਚ ਲਿਆਂਦਾ। ਰੋਸ਼ਨੀ ਇੱਕੋ ਹੀ ਹੈ, ਹਦਾਇਤ ਇੱਕੋ ਹੀ ਚੀਜ਼ ਹੈ, ਸਰਾਤ ਮੁਸਤਕੀਮ ਇੱਕੋ ਹੀ ਹੈ। ਇਹ ਜਿਹੜੇ ਅੰਧੇਰੇ ਨੇ ਸ਼ਿਰਕ ਦੇ ਔਰ ਜਿਹੜੇ ਸਰਕਸ਼ੀ ਦੇ, ਇਹਨਾਂ ਚੋਂ ਕੱਢ ਕੇ ਇਨਸਾਨਾਂ ਨੂੰ ਤੇ ਅੱਲਾਹ ਤਾਲਾ ਨੂਰੇ ਹਦਾਇਤ ਦਿੰਦਾ। ਵੱਲਾ ਜੀ ਨਾ ਕਫਰੂ, ਲੇਕਿਨ ਉਹ ਜਿਹੜੇ ਉਹਦਾ ਕੁਫਰ ਕਰਨ ਵਾਲੇ ਨੇ, ਔਲੀਆਹੁਮੁ ਤਾਗੂਤ, ਉਹਨਾਂ ਦੇ ਦੋਸਤ ਬਣ ਜਾਂਦੇ ਨੇ ਤਾਗੂਤ। ਇਹ ਹਨ ਜਿਹੜੇ ਫਿਰ ਬਹੁਤ ਸਾਰੇ ਇਨਸਾਨ ਕੋਲੋਂ ਆਪਣੀ ਇਨਸਾਨ ਨੂੰ ਆਪਣੀ ਹਾਕਮੀਅਤ ਦੇ ਤਾਬੇ ਕਰ ਲੈਂਦੇ ਨੇ, ਆਪਣੇ ਹੁਕਮ ਉਹਦੇ ਤੇ ਚਲਾਉਣ ਵਾਲੇ ਬਣ ਜਾਂਦੇ ਨੇ, ਔਰ ਬਹੁਤ ਸਾਰੇ ਸ਼ੇਡ ਹੁੰਦੇ ਨੇ ਉਸ ਗੁੰਮਰਾਹੀ ਦੇ। ਇਸ ਕਰਕੇ ਇੱਥੇ ਤਾਗੂਤ ਜਿਹੜਾ ਹੈ ਉਹਨੂੰ ਜਮ੍ਹਾਂ ਚ ਲਿਆਂਦਾ ਗਿਆ, ਔਰ ਨੂਰ ਨੂੰ ਸਿੰਗਲ ਦੇ ਸੀਗੇ, ਕਿਉਂਕਿ ਹਦਾਇਤ ਇੱਕੋ ਹਦਾਇਤ ਹੈ। ਤੇ ਫਰਮਾਇਆ ਇਨ ਅੱਲਾਹ ਜੀ ਨਾ ਕਫਰੂ, ਉਹ ਲੋਕ ਜਿਹੜੇ ਅੱਲਾਹ ਦਾ ਕੁਫਰ ਕਰਦੇ ਨੇ, ਔਲੀਆ ਮੁਤਾਗੂਤ, ਉਹਨਾਂ ਦੇ ਫਿਰ ਸਾਥੀ ਔਰ ਪੁਸ਼ਤ ਪਰਾਂ ਬਣ ਜਾਂਦੇ ਨੇ ਤਾਗੂਤ, ਜਿਹੜੇ ਸਰਕਸ਼ ਹੁੰਦੇ ਨੇ, ਅੱਲਾਹ ਤਾਲਾ ਦੇ ਬਾਗੀ ਹੁੰਦੇ ਨੇ। ਯੁਖਰਿਜੂਨਹੁਮ ਮਿਨ ਨੂਰ, ਉਹਨਾਂ ਨੂੰ ਹਦਾਇਤ ਦੀ ਰੋਸ਼ਨੀ ਚੋਂ ਕੱਢ ਕੇ ਇਲਾ ਜ਼ੁਲਮਾਤ, ਉਹ ਅੰਧੇਰਿਆਂ ਦੀ ਤਰਫ ਲੈ ਜਾਂਦੇ ਨੇ, ਔਰ ਉਹ ਅੰਧੇਰੇ ਫਿਰ ਕਈ ਹੁੰਦੇ ਨੇ, ਜ਼ੁਲਮ ਹਰ ਕਈ ਕਿਸਮ ਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਮੁਬਤਲਾ ਕਰ ਦਿੰਦੇ ਨੇ। ਉਲਾਇਕ ਅਸਹਾਬੁ ਨਾਰ, ਔਰ ਜਿਹੜੇ ਅੱਲਾਹ ਤਾਲਾ ਦੀ ਰੋਸ਼ਨੀ ਨੂੰ ਛੱਡ ਕੇ ਇਹਨਾਂ ਗੁਮਰਾਹੀਆਂ ਨੂੰ ਇਖਤਿਆਰ ਕਰਦੇ ਨੇ, ਉਹ ਹਨ ਜਹੰਨਮ ਵਾਲੇ, ਹੁਮ ਫੀਹਾ ਖਾਲਿਦੂਨ, ਉਹ ਉਹਦੇ ਅੰਦਰ ਹਮੇਸ਼ਾ ਰਹਿਣਗੇ। ਤੋ ਇਹ ਹੈ ਅੱਲਾਹ ਤਾਲਾ ਨੇ ਜਿਹੜਾ ਬੰਦੋਬਸਤ ਕੀਤਾ ਹੈ ਇਨਸਾਨਾਂ ਦੇ ਵਾਸਤੇ, ਉਹਨੇ ਹਦਾਇਤ ਦਾ ਬੰਦੋਬਸਤ ਕਰ ਦਿੱਤਾ ਹੈ, ਰੋਸ਼ਨੀ ਨੂੰ ਵਾਜ਼ੇ ਕਰ ਦਿੱਤਾ ਹੈ, ਹੁਣ ਜਿਹਦਾ ਜੀ ਚਾਹੇ ਇਸ ਨੂੰ ਇਖਤਿਆਰ ਕਰੇ। ਇਹਦੇ ਤੇ ਜਬਰ ਨਹੀਂ ਕੀਤਾ, ਬਲਕਿ ਅੱਲਾਹ ਤਾਲਾ ਨੇ ਬੰਦੋਬਸਤ ਕਰ ਦਿੱਤਾ ਹੈ ਕਿ ਅੱਲਾਹ ਦਾ ਦੀਨ ਜਿਹੜਾ ਹੈ ਉਹ ਗਾਲਿਬ ਹੋਏ। ਅੱਲਾਹ ਤਾਲਾ ਨੇ ਆਪਣੇ ਰਸੂਲਾਂ ਦੇ ਜ਼ਰੀਏ ਉਹਨੂੰ ਕਾਇਮ ਕੀਤਾ ਹੈ, ਅਦਲ ਦੇ ਇਨਸਾਫ ਦਾ ਕਾਨੂੰਨ ਨਾਫਜ਼ ਕੀਤਾ ਹੈ, ਔਰ ਅੱਲਾਹ ਤਾਲਾ ਨੇ ਆਪਣੇ ਰਸੂਲਾਂ ਦੇ ਜ਼ਰੀਏ ਇਨਸਾਨਾਂ ਨੂੰ ਉਸਵਾ ਦੇ ਦਿੱਤਾ, ਅਮਲ ਕਰਨ ਦਾ ਜਿਹੜਾ ਹੈ ਤਰੀਕਾ ਸਿਖਾ ਦਿੱਤਾ, ਸਰਾਤ ਮੁਸਤਕੀਮ ਦੇ ਦਿੱਤੀ ਹੈ, ਜਿਹੜੀ ਵਾਜ਼ਿਹ ਕਰ ਦਿੱਤੀ ਹੈ, ਤੇ ਹੁਣ ਦਿੱਤਾ ਹੈ ਜੀ ਚਾਹੇ ਤੇ ਉਹ ਰਾਸਤਾ ਇਖਤਿਆਰ ਕਰੋ, ਤੇ ਜੀ ਚਾਹੇ ਉਹ, ਤੇ ਜਿਹੜਾ ਵੀ ਅੱਲਾਹ ਨੂੰ ਮੰਨਦਾ ਹੈ ਤੇ ਫਿਰ ਅੱਲਾਹ ਦੇ ਨਾਲ ਉਹਦੀ ਦੋਸਤੀ ਹੋ ਜਾਂਦੀ ਹੈ, ਅੱਲਾਹ ਤਾਲਾ ਉਹਦਾ ਪੁਸ਼ਤ ਪਨਾਹ ਬਣ ਜਾਂਦਾ ਹੈ। ਜਦੋਂ ਉਹਦਾ ਫਰਮਾ ਬਰਦਾਰ ਹੈ ਤੇ ਫਿਰ ਅੱਲਾਹ ਤਾਲਾ ਉਹਦੀ ਮਦਦਗਾਰ ਹੁੰਦਾ ਹੈ, ਤੇ ਅੱਲਾਹ ਤਾਲਾ ਫਿਰ ਉਹਨੂੰ ਗੁੰਮਰਾਹੀਆਂ ਤੋਂ ਬਚਾ ਕੇ ਤੇ ਉਹ ਹਦਾਇਤ ਦੀ ਰੋਸ਼ਨੀ ਅਤਾ ਕਰ ਦਿੰਦੇ ਨੇ, ਔਰ ਜਿਹੜੇ ਅੱਲਾਹ ਤਾਲਾ ਦੇ ਸਰਕਸ਼ ਹੁੰਦੇ ਨੇ ਉਹ ਫਿਰ ਉਹਨਾਂ ਦੇ ਜਿਹੜੇ ਨੇ ਉਹ ਕਾਫਿਰ ਜਿਹੜੇ ਨੇ ਵਲੀ ਬਣਦੇ ਨੇ, ਕਾਫਿਰ ਉਹਨਾਂ ਦੀ ਦੋਸਤੀ ਜਿਹੜੀ ਹੈ ਇਖਤਿਆਰ ਕਰਦੇ ਨੇ, ਤੇ ਉਹ ਉਹਨਾਂ ਨੂੰ ਰਾਹੇ ਹਦਾਇਤ ਤੋਂ ਹਟਾ ਕੇ ਅੰਧੇਰਿਆਂ ਵਿੱਚ ਲੈ ਜਾਂਦੇ ਨੇ, ਔਰ ਇਹੀ ਅੰਧੇਰੇ ਨੇ ਫਿਰ ਉਹਨਾਂ ਦੇ ਵਾਸਤੇ ਸਜ਼ਾ ਦੇ ਤੌਰ ਤੇ ਉਹਨਾਂ ਲਈ ਅੱਲਾਹ ਨੇ ਜਹੰਨਮ ਤਿਆਰ ਕੀਤੀ ਹੈ, ਫਿਰ ਉਹਦੇ ਵਿੱਚ ਉਹ ਹਮੇਸ਼ਾ ਹਮੇਸ਼ ਰਹਿਣਗੇ। ਅੱਲਾਹ ਤਾਲਾ ਇਹਨਾਂ ਅੰਧੇਰਿਆਂ ਤੋਂ ਬਚਾ ਕੇ ਉਸ ਅੱਲਾਹ ਤਾਲਾ ਦੀ ਰੋਸ਼ਨੀ ਚ ਰਹਿ ਕੇ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇ। ਅੱਲਾਹ ਤਾਲਾ ਨੇ ਉਹ ਹਦਾਇਤ ਸਾਡੇ ਤਾਈਂ ਮਹਿਫੂਜ਼ ਪਹੁੰਚਾ ਦਿੱਤੀ ਏ, ਅੱਜ ਸਾਡੇ ਕੋਲ ਮੌਜੂਦ ਏ, ਅੱਜ ਇਸ ਰੋਸ਼ਨੀ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਨ ਦੀ ਸਾਨੂੰ ਤੌਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵਈਆਕੁਮ ਬਿਲ ਆਯਾਤ ਵ ਜ਼ਿਕਰ ਅਲ ਹਕੀਮ।